अंधेर विनाश, हर कृपा ते संत पेटिया, नानक मन परगास। जाही कुल ते प्रगट होए, ताही कुल को नाम। पुन द्वादश गुरिंड कौ, मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ, अपनिया मन बिरतियां नू एकागर करन दे लई, रसना नू पवित्र करन लई, एक वारी सारे ही रल के आखिए, धन श्री सतगुरु जगजीत सिंह सच्चे पातशाह। एक वारी होर रसना नू करिए पवित्र, सारे ही मिलके आखिए, धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी का पावन पवित्र इतिहास साहब जी श्रवण कर रहे से, इतिहास दे विच प्रसंग चल रहा सी संत दलीप सिंह जी का, जेडे के हिसार दे रहन वाले सन, पर जेड़ा प्रसंग चल रहा है वो मंडी दा चल रहा है। प्रसंग इथों तक पहुंचा है कि दलीप सिंह ते प्रीतम सिंह दोवें सड़क दे उते जदों चले जा रहे सन, ते उन्हां नूं इस तरह खड़का सुनाई दिता कि जिवें कोई घोड़े दी सवारी करके साडे पिछे पिछे चलिया आ रहा होवे। घोड़े दे पौड़ां दी जिहड़ी आवाज़ है उन्हां नूं सुनाई दित्ती। जदों पिछे देखिया ते पिछे कोई भी नहीं सी, जदों रुके ते जिहड़ी आवाज़ आ रही सी उह भी बंद हो गई। जदों तुरदे ने आवाज़ आउणी शुरू हो जांदी है, जदों रुकदे ने ते आवाज उत्थे ही बंद हो जांदी है। ग्रंथाकार गुरबख्श सिंह रामपुरी जी बयान कर रहे सन कि गुप्त तरीके दे नाल सतगुरु प्रताप सिंह सच्चे पातशाह जी ही उन्हां दी रक्षा दे वास्ते उन्हां दे पिछे आ रहे सन। कल इथों तक कथा पहुंची सी, अज इथों अगे मैं प्रारंभ करदा। पाछल राती पई बी एन, पहुंचे गजन सिंह के एन। ग्रंथाकार जी लिखते ने कि पिछली रात हो गई सी जदों के चलदियां चलदियां गजन सिंह दे घर पहुंचे ने, जिथों के घोड़े लैके सतगुरु प्रताप सिंह दे वास्ते जाना सी। बार वड़दियां लागियो बारी, आंधी टेलीफोन बिगारी। जदों ही गजन सिंह दे घर दे विच दलीप सिंह ने प्रवेश किया, कवि जी लिखते ने कि इन्ने चिर नूं जिहड़ी बारिश सी जिहड़ा मींह सी उह पैणा शुरू हो गया, आंधी टेलीफोन बिगारी। इस तों इलावा मींह दे नाल नाल बहुत तेज हनेरी आई जिन्हें के बहुतियां तारां नूं तोड़ दिता, इस करके टेलीफोन भी विगड़ गया, भाव के वह भी नहीं सी चल रहा। समाचार इत्ते उतना आवे, होवे तिम जिम राम बस राम बनावे। भाव के टेलीफोन दे राही इधर उधर दा पता दिता जांदा है, पर कवि जी लिखते ने कि इधर उधर दा समाचार भी किते पहुंचाया नहीं सी जा सकदा। होवे तिम जिम राम बनावे, भाव के हुंदा ओ है जिस तरह भगवान चाहुंदा है। पोर पाई गई थामी बरसात, ਤੁਰੰਗਮ ਤੋਂ ਲਿਆਏ ਸਿੱਖ ਰਾਤ। ਭਾਵ ਕੇ ਘੋੜੇ ਤੇ ਰਾਤ ਦੇ ਵੇਲੇ ਹੀ ਗੱਜਣ ਸਿੰਘ ਤੋਂ ਲੈ ਆਂਦੇ ਸਨ ਤੇ ਜਦੋਂ ਅਗਲੀ ਸਵੇਰ ਚੜੀ ਤੇ ਫਿਰ ਬਰਸਾਤ ਥੰਮ ਗਈ, ਭਾਵ ਕੇ ਮੀਂਹ ਰੁਕ ਗਿਆ। ਤਰਨ ਸਿੰਘ ਕੇ ਡੇਰੇ ਆਏ, ਘੋੜਿਓ ਪਾਰਿਆ ਜੀਨ ਪੁਆਏ। ਗੱਜਣ ਸਿੰਘ ਤੋਂ ਘੋੜੇ ਲੈ ਕੇ ਫਿਰ ਤਰਨ ਸਿੰਘ ਦੇ ਡੇਰੇ ਦੇ ਉੱਤੇ ਆਏ ਨੇ ਦਲੀਪ ਸਿੰਘ ਜੀ, ਤੇ ਫਿਰ ਉਥੋਂ ਤਰਨ ਸਿੰਘ ਦੇ ਕੋਲੋਂ ਘੋੜਿਆਂ ਦੇ ਉੱਤੇ ਕਾਠੀਆਂ ਪੁਆਈਆਂ। ਰਤੀ ਖੜ ਕੇ ਆਏ ਪਾਸ, ਆਗੇ ਸਤਿਗੁਰ ਆਏ ਹੁਲਾਸ। ਜਦੋਂ ਰਤੀ ਖੰਡ ਦੇ ਕੋਲ ਪਹੁੰਚੇ ਨੇ, ਇੰਨੇ ਚਿਰ ਨੂੰ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਹੁਲਾਸ ਦੇ ਵਿੱਚ ਉੱਥੇ ਪਹੁੰਚ ਗਏ। ਆਗੇ ਖੱਡ ਮੇ ਬਹੁਤ ਥਾ ਪਾਣੀ, ਪ੍ਰਭ ਕੀ ਲੀਲਾ ਜਾਏ ਨਾ ਜਾਣੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਪਹਿਲਾਂ ਉਸ ਖੱਡ ਦੇ ਵਿੱਚ ਬਹੁਤ ਪਾਣੀ ਸੀ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਲੀਲਾ ਜਿਹੜੀ ਹੈ, ਉਹਨਾਂ ਦੇ ਜਿਹੜੇ ਕੌਤਕ ਨੇ ਉਹ ਜਾਣੇ ਨਹੀਂ ਜਾਂਦੇ। ਹੁਣ ਪਾਣੀ ਬਹੁਤ ਘੱਟ ਸੀ। ਸਾਵਣ ਨੂੰ ਕਰਕੇ ਸੱਜੇ ਖੱਬੇ, ਪੈਦਲ ਪ੍ਰਭ ਜੀ ਲੰਘਣ ਲੱਗੇ। ਇਸ ਤੋਂ ਪਹਿਲਾਂ ਕਿ ਜਿਹੜਾ ਦਲੀਪ ਸਿੰਘ ਸੀ ਉਹ ਅੱਗੇ ਹੁੰਦਾ, ਦੂਜੀ ਤਰਫੋਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਉਸ ਖੱਡ ਦੇ ਪਾਣੀ ਨੂੰ ਲੰਘਣ ਲੱਗੇ ਨੇ। ਸਤਿਗੁਰਾਂ ਦੇ ਨਾਲ ਕੁਝ ਪ੍ਰਮੁੱਖ ਉਹਨਾਂ ਦੇ ਸੇਵਕ ਨੇ, ਕਿਸੇ ਨੂੰ ਸੱਜੇ ਹੱਥ ਕੀਤਾ, ਕਿਸੇ ਨੂੰ ਖੱਬੇ ਹੱਥ ਕੀਤਾ, ਤੇ ਪੈਦਲ ਚੱਲ ਕੇ ਉਸ ਖੱਡ ਵਾਲੇ ਪਾਣੀ ਨੂੰ ਲੰਘਣ ਲੱਗੇ। ਲਾਲ ਸਿੰਘ ਅਤੇ ਭਾਈ ਵਜ਼ੀਰ, ਸੰਤ ਰਤਨ ਸਿੰਘ ਲਾਂਗਰੀ ਵੀਰ। ਕਿਹੜੇ ਕਿਹੜੇ ਸਤਿਗੁਰਾਂ ਦੇ ਪਿਆਰੇ ਸਿੱਖ ਸਨ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ, ਕਵੀ ਜੀ ਨੇ ਉਹਨਾਂ ਦਾ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਲਾਲ ਸਿੰਘ ਜਿਹੜਾ ਕਿ ਸਤਿਗੁਰਾਂ ਦਾ ਡਰਾਈਵਰ ਸੀ ਉਹ ਨਾਲ ਸੀ, ਭਾਈ ਵਜ਼ੀਰ ਸਿੰਘ ਜੀ ਸਤਿਗੁਰਾਂ ਦੇ ਹਜ਼ੂਰੀ ਸੇਵਕ ਉਹ ਨਾਲ ਸਨ, ਇਸ ਤੋਂ ਇਲਾਵਾ ਸੰਤ ਰਤਨ ਸਿੰਘ ਜੀ ਜਿਹੜੇ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਲਾਂਗਰੀ ਸਨ ਉਹ ਵੀ ਸਤਿਗੁਰਾਂ ਦੇ ਨਾਲ ਸਨ। ਆਲਾ ਸਿੰਘ ਸੰਤ ਸੀ ਵਰਨ, ਸੂਬਾ ਵਰ ਆਮ ਸਿੰਘ ਕੁਛ ਡਰਨ। ਇਸ ਤੋਂ ਇਲਾਵਾ ਸੰਤ ਆਲਾ ਸਿੰਘ ਜੀ ਤੇ ਸੂਬਾ ਵਰਿਆਮ ਸਿੰਘ ਜੀ ਇਹ ਵੀ ਇਹਨਾਂ ਦੇ ਨਾਲ ਸਨ। ਸੂਬਾ ਵਰਿਆਮ ਸਿੰਘ ਕੁਝ ਡਰਨ, ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰ ਰਹੇ ਨੇ ਕਿ ਜਿਹੜੇ ਸੂਬਾ ਵਰਿਆਮ ਸਿੰਘ ਜੀ ਸਨ ਉਹ ਕੁਝ ਡਰ ਰਹੇ ਸਨ। ਸੰਤ ਹਾਕਮ ਸਿੰਘ ਔਰ ਸਿੰਘ ਸਾਥ, ਜਬ ਚਾਲੇ ਥੇ ਰਘੂਨਾਥ। ਜਦੋਂ ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਣੀ ਦੇ ਵਿੱਚ ਦੀ ਲੰਘਦੇ ਜਾ ਰਹੇ ਸਨ, ਉਸ ਵੇਲੇ ਜਿਹੜੇ ਸੰਤ ਹਾਕਮ ਸਿੰਘ ਨੇ ਉਹ ਵੀ ਬਾਕੀ ਦੇ ਸਿੰਘਾਂ ਦੇ ਨਾਲ ਸਨ। ਇਸ ਤਰ੍ਹਾਂ ਸਤਿਗੁਰਾਂ ਦੇ ਨਾਲ ਹੋਰ ਵੀ ਦੋ ਚਾਰ ਸਿੰਘ ਸਨ ਜਿਨ੍ਹਾਂ ਦਾ ਨਾਮ ਕਵੀ ਜੀ ਲਿਖਦੇ ਨੇ, ਮੈਂ ਲਿਖਿਆ ਨੇ। ਸੂਬਾ ਜੀ ਕੇ ਥਿੜ ਕੇ ਚਰਨ, ਲਾਲ ਸਿੰਘ ਭੇਜਿਓ ਕਾਰਨ ਕਰਨ। ਸੂਬਾ ਵਰਿਆਮ ਸਿੰਘ ਜੀ ਕੁਝ ਡਰ ਰਹੇ ਸਨ, ਪਾਣੀ ਦੇ ਵਿੱਚ ਦੀ ਲੰਘ ਰਹੇ ਸਨ ਸਤਿਗੁਰਾਂ ਦੇ ਨਾਲ। ਕਵੀ ਜੀ ਲਿਖਦੇ ਨੇ ਕਿ ਥੋੜੇ ਜੇ ਸੂਬਾ ਵਰਿਆਮ ਸਿੰਘ ਦੇ ਜਦੋਂ ਚਰਨ ਥਿੜਕੇ ਤੇ ਫਿਰ ਲਾਲ ਸਿੰਘ ਡਰਾਈਵਰ ਨੂੰ ਕਾਰਨ ਕਰਨ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਕਿ ਸੂਬਾ ਜੀ ਦੇ ਨਾਲ ਹੋ ਕੇ ਉਹਨਾਂ ਨੂੰ ਅੱਗੇ ਲੈ ਕੇ ਆ। ਪਕੜ ਬਾਜੂ ਸੰਗ ਰਲਾਇਆ, ਇਮ ਪ੍ਰਭ ਜਲ ਕਾ ਪੰਧ ਮੁਕਾਇਆ। ਪਾਣੀ ਬਹੁਤ ਜ਼ਿਆਦਾ ਨਹੀਂ ਸੀ, ਤੇਜ਼ ਹੋ ਸਕਦਾ ਕਿ ਵਹਾਅ ਚੱਲ ਰਿਹਾ ਹੋਵੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਲਾਲ ਸਿੰਘ ਡਰਾਈਵਰ ਨੇ ਸੂਬਾ ਵਰਿਆਮ ਸਿੰਘ ਦੀ ਜਾ ਕੇ ਬਾਂਹ ਨੂੰ ਫੜਿਆ ਤੇ ਉਹਨਾਂ ਨੂੰ ਫਿਰ ਇਸ ਪ੍ਰਕਾਰ ਦੇ ਨਾਲ ਆਪਣੇ ਨਾਲ ਰਲਾਇਆ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਰਸਤਾ ਸੀ ਪਾਣੀ ਨੂੰ ਪਾਰ ਕਰਨ ਦਾ ਉਹਨੂੰ ਨੇਪਰੇ ਚਾੜਿਆ, ਉਹਨੂੰ ਮੁਕਾਇਆ। ਤਟ ਪਰ ਪ੍ਰਭ ਜੀ ਜਬੇ ਸੁਹਾਏ, ਦਲੀਪ ਸਿੰਘ ਆਸੀਸ ਚੁਕਾਏ। ਜਦੋਂ ਕਿਨਾਰੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਤੇ ਫਿਰ ਦਲੀਪ ਸਿੰਘ ਨੇ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕੀਤਾ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾਇਆ। ਬੂਜੀ ਪ੍ਰਭ ਜੀ ਝਬ ਹੀ ਬਾਤ, ਕੈਸੇ ਪਹੁੰਚੋ ਥਾ ਤੂੰ ਰਾਤ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਲੀਪ ਸਿੰਘ ਨੂੰ ਕਹਿਣ ਲੱਗੇ ਕਿ ਰਾਤ ਕਿਸ ਪ੍ਰਕਾਰ ਦੇ ਨਾਲ ਤੂੰ ਪਹੁੰਚਿਆ ਗੱਜਣ ਸਿੰਘ ਦੇ ਕੋਲ। ਜਾਨੀ ਜਾਨ ਕਿਆ ਬੂਝੋ ਹਮ ਤੇ, ਦਲੀਪ ਸਿੰਘ ਬੋਲਿਓ ਕੁਛ ਗਮ ਤੇ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਹੱਥ ਜੋੜ ਕੇ ਦਲੀਪ ਸਿੰਘ ਜੀ ਅੱਖਾਂ ਦੇ ਵਿੱਚ ਪਾਣੀ ਭਰ ਕੇ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਜਾਣੀ ਜਾਣ ਹੋ, ਤੁਸੀਂ ਅੰਤਰਜਾਮੀ ਹੋ। ਸੱਚੇ ਪਾਤਸ਼ਾਹ ਜੀ ਸਭ ਕੁਝ ਤੁਹਾਨੂੰ ਗਿਆਤ ਹੈ, ਸਭ ਕੁਝ ਪਤਾ ਹੈ, ਮੇਰੇ ਤੋਂ ਕੀ ਪੁੱਛਦੇ। ਸਤਿਗੁਰ ਜੀ ਥੋੜਾ ਮੁਸਕਾਏ, ਬਿਨ ਬੂਝੇ ਆਗੇ ਕੋ ਤਾਏ। ਜਦੋਂ ਦਲੀਪ ਸਿੰਘ ਨੇ ਐਸੀ ਅਰਜ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਜੀ ਥੋੜਾ ਜਿਹਾ ਮੁਸਕਰਾਏ ਤੇ ਫਿਰ ਦਲੀਪ ਸਿੰਘ ਤੋਂ ਕੁਝ ਪੁੱਛਿਆ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਨਾਲ ਅੱਗੇ ਨੂੰ ਤੁਰ ਪਏ। ਬਾਜ ਪੇ ਆਜ ਨਹੀਂ ਕਰੀ ਸਵਾਰੀ, ਪੈਦਲ ਚਾਲੇ ਬਰਸਤ ਬਾਰੀ। ਸੁੰਦਰ ਨਗਰ ਵਾਲੇ ਪਾਸਿਓ ਘੋੜੇ ਲੈ ਕੇ ਦਲੀਪ ਸਿੰਘ ਪਹੁੰਚਿਆ ਤੇ ਮੰਡੀ ਤੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਚੱਲੇ ਸਨ। ਦੋਵਾਂ ਧਿਰਾਂ ਦਾ ਮਿਲਾਪ ਇਸ ਰੱਤੀ ਖੱਡ ਦੇ ਉੱਤੇ ਹੋਇਆ ਤੇ ਘੋੜੇ ਲੈ ਕੇ ਕਿਉਂਕਿ ਮੰਡੀ ਨੂੰ ਹੀ ਆਉਣਾ ਸੀ ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨਾਲ ਮਿਲ ਕੇ ਸਾਰੇ ਮੰਡੀ ਨੂੰ ਤੁਰੇ ਨੇ। ਬਾਜ ਪਿਆਜ ਨਹੀਂ ਕਰੀ ਸਵਾਰੀ, ਭਾਵੇਂ ਕਿ ਬਹੁਤੇ ਘੋੜੇ ਸਨ, ਉਹਨਾਂ ਦੇ ਵਿੱਚੋਂ ਕਿਸੇ ਵੀ ਘੋੜੇ ਤੇ ਸਤਿਗੁਰੂ ਜੀ ਸਵਾਰੀ ਕਰ ਸਕਦੇ ਸਨ। ਇਸ ਤੋਂ ਇਲਾਵਾ ਮੰਡੀ ਤੋਂ ਆਏ ਸਨ, ਕਿਸੇ ਘੋੜੇ ਦੀ ਸਵਾਰੀ ਕਰਕੇ ਆਏ ਹੋਣਗੇ ਜਾਂ ਉਹ ਵੀ ਘੋੜਾ ਨਾਲ ਹੋ ਸਕਦਾ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿਸੇ ਘੋੜੇ ਦੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਅੱਜ ਸਵਾਰੀ ਨਹੀਂ ਕੀਤੀ। ਪੈਦਲ ਚਾਲੇ ਬਰਸਤ ਬਾਰੇ, ਪੈਦਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਨਾਲ ਮਿਲ ਕੇ ਚੱਲਦੇ ਜਾ ਰਹੇ ਨੇ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਬਰਸਾਤ ਦੁਬਾਰਾ ਸ਼ੁਰੂ ਹੋ ਗਈ। ਮਿੱਤਰ ਪਿਆਰੇ ਨੂੰ ਜੋ ਹਾਲ, ਧਾਰਨ ਪੜੀ ਉੱਚੀ ਸੁਰ ਨਾਲ। ਮੀ ਵਰਦਾ ਜਾਂਦਾ ਸਤਿਗੁਰੂ ਜੀ ਸਾਥੀਆਂ ਸਿੰਘਾਂ ਦੇ ਨਾਲ ਚੱਲਦੇ ਜਾ ਰਹੇ ਨੇ। ਗ੍ਰੰਥਾਕਾਰ ਆਰਾਮਪੁਰੀ ਜੀ ਲਿਖਦੇ ਨੇ ਕਿ ਉਸ ਵੇਲੇ ਉੱਚੀ ਆਵਾਜ਼ ਦੇ ਨਾਲ, ਉੱਚੀ ਸੁਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਸ਼ਬਦ ਪੜ੍ਹਨਾ ਸ਼ੁਰੂ ਕੀਤਾ। ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਆਮ ਕਰਕੇ ਇਹ ਸ਼ਬਦ ਸੁਣਿਆ ਜਾਂਦਾ ਰਾਗੀਆਂ ਦੇ ਵੱਲੋਂ। ਕਵੀ ਜੀ ਲਿਖਦੇ ਨੇ ਉੱਚੀ ਸੁਰ ਦੇ ਨਾਲ ਸਤਿਗੁਰੂ ਜੀ ਇਹ ਸ਼ਬਦ ਪੜ੍ਹਨ ਲੱਗੇ। ਦਲੀਪ ਸਿੰਘ ਨੂੰ ਦਿਆ ਸਮਝ ਆਏ, ਇਮ ਪ੍ਰਭ ਜੀ ਸੀ ਤੁਕਾਂ ਸੁਣਾਏ। ਪ੍ਰਭੂ ਸਤਿਗੁਰੂ ਨੇ ਇਸ ਤਰ੍ਹਾਂ ਦੀਆਂ ਤੁਕਾਂ ਸੁਣਾ ਕੇ ਮਾਨੋ ਕਿ ਦਲੀਪ ਸਿੰਘ ਨੂੰ ਸਮਝਾ ਦਿੱਤਾ ਸੀ ਕਿ ਤੇਰੀ ਰੱਖਿਆ ਦੇ ਵਾਸਤੇ ਅਸੀਂ ਪਹੁੰਚੇ। ਲਾਗੀ ਵਾਲੇ ਲਾਗੀ ਕੋਲੋ ਸੁਣਿਆ ਤੁਕਾਂ ਜੋ ਗੂੰਜਣ ਅਬਲੋ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਮੈਨੂੰ ਜਦੋਂ ਸਾਖੀ ਸੁਣਾਈ ਦਲੀਪ ਸਿੰਘ ਨੇ ਤੇ ਉਹਨਾਂ ਨੇ ਮੈਨੂੰ ਆਖਿਆ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਜਿਹੜੀਆਂ ਤੁਕਾਂ ਉਸ ਵੇਲੇ ਮੈਂ ਸੁਣੀਆਂ ਅੱਜ ਤੱਕ ਵੀ ਉਹ ਜਿਹੜੀ ਗੂੰਜ ਹੈ ਉਹ ਮੇਰੇ ਕੰਨਾਂ ਦੇ ਵਿੱਚ ਪੈ ਰਹੀ ਹੈ। ਭਾਵ ਕਿ ਅਜੇ ਤੱਕ ਯਾਦ ਹੈ ਕਿ ਸਤਿਗੁਰਾਂ ਨੇ ਕਿਸ ਪ੍ਰਕਾਰ ਦੇ ਨਾਲ ਸ਼ਬਦ ਪੜਿਆ ਸੀ। ਸੁੰਦਰ ਬਦੂ ਜਿਮ ਪਿਆ ਤਕਾਵੇ ਤਿਮ ਦਲੀਪ ਮਹਾਰਾਜ ਕੋ ਪਾਵੇ। ਕਵੀ ਜੀ ਲਿਖਦੇ ਨੇ ਕਿ ਸੁੰਦਰ ਜਿਹੜੀ ਵਧੂ ਹੈ, ਸੁੰਦਰ ਜਿਹੜੀ ਲੜਕੀ ਹੈ, ਜਿਸ ਤਰ੍ਹਾਂ ਆਪਣੇ ਪਿਆਰੇ ਪਤੀ ਨੂੰ ਵੇਖਦੀ ਹੈ, ਇਸ ਪ੍ਰਕਾਰ ਦੇ ਨਾਲ ਦਲੀਪ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖ ਰਿਹਾ ਸੀ। ਜਨਕ ਸੁਤਾ ਰਘੁਨਾਥ ਸਮੀਪ ਲੰਕੇਸ਼ ਮਾਰ ਲੈ ਆਏ ਮਹੀਪ। ਗ੍ਰੰਥਾਕਾਰ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਲੰਕੇਸ਼ ਨੂੰ ਪਾਵ ਕੇ ਰਾਵਣ ਨੂੰ ਮਾਰ ਕੇ ਜਦੋਂ ਭਗਵਾਨ ਰਾਮ ਚੰਦਰ ਜੀ ਸੀਤਾ ਨੂੰ ਆਣ ਕੇ ਮਿਲੇ ਸਨ, ਤੇ ਜਿਸ ਤਰ੍ਹਾਂ ਰਘੁਨਾਥ ਦਾ ਪਾਵ ਕੇ ਰਾਮ ਜੀ ਦਾ, ਜਨਕ ਦੀ ਸੁਤਾ ਪਾਵ ਕੇ ਸੀਤਾ ਦੇ ਨਾਲ ਮਿਲਾਪ ਹੋਇਆ ਸੀ, ਇਸ ਪ੍ਰਕਾਰ ਦਾ ਮਿਲਾਪ ਹੈ ਦਲੀਪ ਸਿੰਘ ਦਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ। ਜਿਮ ਮਿਲਾਪ ਸਮੇ ਵਹਿ ਰੋਏ ਤਿਮ ਹੀ ਗੁਰ ਸਿੰਘ ਇਨ ਇਹ ਦੋਨੋ ਹੋਏ। ਤੇ ਲੰਮੇ ਸਮੇ ਤੋਂ ਬਾਅਦ ਜਿਸ ਤਰ੍ਹਾਂ ਕਿ ਭਗਵਾਨ ਜੀ ਦਾ ਦਰਸ਼ਨ ਕਰਕੇ ਮਿਲਾਪ ਦੇ ਸਮੇ ਸੀਤਾ ਜੀ ਰੋਏ ਸਨ, ਇਸ ਪ੍ਰਕਾਰ ਦੇ ਨਾਲ ਹੀ ਖੁਸ਼ੀ ਦੇ ਜਿਹੜੇ ਹੰਝੂ ਨੇ ਉਹ ਦਲੀਪ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਵੀ ਕਿਰੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ ਤੋਂ ਬਾਅਦ।
ਜਿਮ ਰਾਧਾ ਕੋ ਮਿਲਿਓ ਸ਼ਾਮ ਦਵਾਦਸ ਮਿਲਿਓ ਪੈਣੀ ਗਾਮ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਹੋਰ ਵੀ ਪ੍ਰਮਾਣ ਦਿੰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਰਾਧਾ ਕੋ ਮਿਲਿਓ ਸ਼ਾਮ, ਭਾਵ ਕੇ ਭਗਵਾਨ ਕ੍ਰਿਸ਼ਨ ਜੀ ਜਿਵੇਂ ਰਾਧਾ ਨੂੰ ਮਿਲੇ ਹੋਣ, ਇਸ ਤਰ੍ਹਾਂ ਦਾ ਮਿਲਾਪ ਹੈ ਦਲੀਪ ਸਿੰਘ ਦਾ ਤੇ ਸਤਿਗੁਰੂ ਪ੍ਰਤਾਪ ਸਿੰਘ ਦਾ। ਇਸ ਤੋਂ ਅੱਗੇ ਕਵੀ ਜੀ ਲਿਖਦੇ ਨੇ ਦਵਾਦਸ ਮਿਲਿਓ ਭੈਣੀ ਗਾਮ, ਭਾਵ ਕੇ ਜਿਸ ਤਰ੍ਹਾਂ 12ਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਭੈਣੀ ਸਾਹਿਬ ਨਗਰੀ ਨੂੰ ਮਿਲੇ ਹੋਣ, ਇਸ ਤਰ੍ਹਾਂ ਦੀ ਖੁਸ਼ੀ ਵਾਲੀ ਗੱਲ।
ਮੋਸੇ ਪ੍ਰੇਮ ਨ ਲਿਖਿਆ ਜਾਏ ਗੁਰੂ ਕੋ ਸਿੰਘ ਮਿਲ ਜਿਮ ਸੁਖ ਪਾਏ।
ਹੁਣ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਗੁਰੂ ਨੂੰ ਮਿਲ ਕੇ ਸਿੰਘ ਕਿਸ ਪ੍ਰਕਾਰ ਦੇ ਨਾਲ ਸੁਖ ਦੀ ਪ੍ਰਾਪਤੀ ਕਰਦਾ। ਕਵੀ ਜੀ ਲਿਖਦੇ ਨੇ ਮੁਸ ਪ੍ਰੇਮ ਨਾ ਲਿਖਿਆ ਜਾਏ, ਉਹ ਜਿਹੜਾ ਪ੍ਰੇਮ ਹੈ, ਉਹ ਜਿਹੜੀ ਖੁਸ਼ੀ ਹੈ, ਉਹ ਕਵੀ ਜੀ ਲਿਖਦੇ ਨੇ ਮੈਂ ਕਿਸੇ ਵੀ ਤਰੀਕੇ ਦੇ ਨਾਲ ਲਿਖ ਕੇ ਬਿਆਨ ਨਹੀਂ ਕਰ ਸਕਦਾ।
ਗਿਰ ਕੰਦਰ ਮੇਂ ਮਸਤੀ ਛਾਈ ਇਹਨੇ ਪ੍ਰੇਮ ਸੇ ਮੇਘ ਰੁਮਾਈ।
ਉਹ ਜਿਹੜੇ ਪਹਾੜ ਸਨ, ਉਹਨਾਂ ਪਹਾੜਾਂ ਦੀਆਂ ਜਿਹੜੀਆਂ ਕੰਦਰਾਂ ਸਨ, ਉਹਨਾਂ ਸਾਰੀਆਂ ਦੇ ਵਿੱਚ ਇੱਕ ਪ੍ਰਕਾਰ ਦੀ ਮਸਤੀ ਜਿਹੀ ਛਾ ਗਈ ਹੈ। ਕਵੀ ਜੀ ਲਿਖਦੇ ਨੇ ਇਹਨੇ ਪ੍ਰੇਮ ਸੇ ਮੇਘ ਰੁਮਾਈ, ਇੱਕ ਪਾਸੇ ਮੀਂਹ ਵਰ ਰਿਹਾ ਹੈ, ਬੂੰਦਾਂ ਕਿਰ ਰਹੀਆਂ ਨੇ, ਦੂਜੇ ਪਾਸੇ ਮੀਂਹ ਵਰਗੀਆਂ ਬੂੰਦਾਂ ਦੀਆਂ ਜਿਹੜੀਆਂ ਕਣੀਆਂ, ਜਿਹੜੀਆਂ ਮੀਂਹ ਵਰਗੀਆਂ ਕਣੀਆਂ ਨੇ, ਉਹ ਦਲੀਪ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਵੀ ਕਿਰ ਰਹੀਆਂ ਨੇ।
ਪ੍ਰੇਮੀ ਕੌਤਕ ਮੋਹ ਸੁਣਾਇਓ ਇਸ ਕੌਤਕ ਨੇ ਮੋਹੇ ਰੁਆਇਓ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਦਲੀਪ ਸਿੰਘ ਪ੍ਰੇਮੀ ਨੇ ਮੈਨੂੰ ਇਹ ਸਤਿਗੁਰੂ ਪ੍ਰਤਾਪ ਸਿੰਘ ਦਾ ਕੌਤਕ ਸੁਣਾਇਆ ਤੇ ਕਵੀ ਜੀ ਲਿਖਦੇ ਨੇ ਇਸ ਕੌਤਕ ਨੇ ਮੋਹੇ ਰੁਆਇਓ। ਇਸ ਕੌਤਕ ਨੂੰ ਸੁਣ ਕੇ ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਵੀ ਵੈਰਾਗੀ ਹੋ ਗਿਆ, ਮੈਂ ਵੀ ਰੋਣ ਲੱਗ ਪਿਆ। ਇੱਕ ਪਾਸੇ ਬੱਦਲ ਵਰ ਰਿਹਾ ਹੈ, ਉਹਦੇ ਚੋਂ ਕਣੀਆਂ ਡਿੱਗ ਰਹੀਆਂ ਨੇ, ਦੂਜੀ ਤਰਫ ਦਲੀਪ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਕਰ ਰਹੇ ਨੇ, ਤੀਜੀ ਤਰਫ ਜਿਨੇ ਸੁਣਾਇਆ ਹੈ ਉਹ ਵੀ ਵੈਰਾਗੀ ਹੋਇਆ ਤੇ ਕਵੀ ਜੀ ਲਿਖਦੇ ਨੇ ਮੈਂ ਸੁਣਿਆ ਪ੍ਰਸੰਗ ਤੇ ਮੈਂ ਵੀ ਰੋਣ ਲੱਗਾ, ਮੈਂ ਵੀ ਵੈਰਾਗੀ ਹੋ ਗਿਆ।
ਇਮ ਪ੍ਰੇਮੀਆਂ ਪੰਦ ਮੁਕਾਇਆ ਸੁੰਦਰ ਨਗਰ ਜਿਮ ਲੈਵਣ ਆਇਆ।
ਸੁੰਦਰ ਨਗਰ ਤੋਂ ਜਿਸ ਤਰ੍ਹਾਂ ਲੈਣ ਦੇ ਵਾਸਤੇ ਘੋੜੇ ਆਇਆ ਸੀ, ਉਹ ਲੈ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਮਿਲ ਕੇ ਪਹੁੰਚ ਗਿਆ ਮੰਡੀ ਦੇ ਵਿੱਚ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਾਰਿਆਂ ਪ੍ਰੇਮੀਆਂ ਨੇ ਆਪਣੇ ਪੰਥ ਨੂੰ ਮੁਕਾਇਆ, ਰਸਤੇ ਨੂੰ ਪੂਰਾ ਕੀਤਾ।
ਸਭ ਕੋਈ ਮਹੀ ਸਭ ਕੋਈ ਮਹੀ ਥਾਵਹਿ ਪਾਸੇ ਹੋਏ ਅਡੀਕ ਰਹੀ ਇਸ ਪਾਸੇ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਭ ਕੋ ਇਮ ਹੀ ਥਾ ਵਹਿ ਪਾਸੇ, ਇਹ ਸਾਰਿਆਂ ਨੂੰ ਇਸ ਤਰ੍ਹਾਂ ਮਾਲੂਮ ਹੋਇਆ ਕਿ ਜਿਸ ਪ੍ਰਕਾਰ ਦੇ ਨਾਲ ਇਸ ਪਾਸੇ ਉਡੀਕ ਹੋ ਰਹੀ ਹੋਵੇ ਸਤਿਗੁਰਾਂ ਦੇ।
ਪੁਲ ਵਾਲੀ ਮਾਈ ਨੇ ਲੰਗਰ ਕਰਿਓ, ਸਭ ਨੇ ਛਕਿਓ ਜਿਤਨਾ ਸਰਿਓ।
ਪੁਲ ਵਾਲੀ ਮਾਈ ਨੇ ਲੰਗਰ ਕੀਤਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿੰਨਾ ਕਿਸੇ ਦੀ ਰੁਚੀ ਸੀ ਉਹਨਾਂ ਲੰਗਰ ਛਕਿਆ। ਭਜਨੀਕ ਸਿੰਘ ਜੀ ਜਿਹੜੇ ਰਹਿੰਦੇ ਨੇ ਸੁੰਦਰ ਨਗਰ ਦੇ ਵਿੱਚ, ਮੰਡੀ ਦੇ ਵਿੱਚ, ਉਹਨਾਂ ਦੀ ਵਡੇਰੀ ਸੀ। ਹੋ ਸਕਦਾ ਕਿ ਉਹਨਾਂ ਦੀ, ਜੇ ਮੈਂ ਭੁੱਲਦਾ ਨਾ ਹੋਵਾਂ, ਤੇ ਦਾਦੀ ਸੀ ਜਿਹਨੂੰ ਕਿ ਪੁਲ ਵਾਲੀ ਮਾਈ ਕਹਿ ਕੇ ਯਾਦ ਕੀਤਾ ਜਾਂਦਾ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਉਹਨਾਂ ਨੇ ਲੰਗਰ ਕੀਤਾ ਤੇ ਫਿਰ ਸਾਰਿਆਂ ਨੇ ਛਕਿਆ।
ਰਾਮਪੁਰੀ ਪ੍ਰਭ ਬਣਤ ਬਣਾਈ, ਦੋਵੇਂ ਪਾਸੇ ਆਪ ਰਘੂਰਾਈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਕੌਤਕ ਕੀਤਾ ਹੈ ਕਿ ਦੋਵੇਂ ਪਾਸੇ ਆਪ ਹੀ ਵਿਚਰੇ ਨੇ। ਮੰਡੀ ਦੇ ਵਿੱਚ ਵੀ ਸਤਿਗੁਰੂ ਪ੍ਰਤਾਪ ਸਿੰਘ ਸਨ ਤੇ ਜਿਸ ਤਰ੍ਹਾਂ ਪ੍ਰਸੰਗ ਆਇਆ ਕਿ ਰਸਤੇ ਦੇ ਵਿੱਚ ਰੱਤੀ ਖੱਡ ਦੇ ਕੋਲ ਆਪਣੇ ਸਾਥੀਆਂ ਸਿੰਘਾਂ ਦੇ ਨਾਲ ਜਾ ਕੇ ਮਿਲੇ ਉਸ ਦਲੀਪ ਸਿੰਘ ਨੂੰ। ਗ੍ਰੰਥਾਕਾਰ ਜੀ ਲਿਖਦੇ ਨੇ ਉਧਰ ਵੀ ਪਹੁੰਚੇ ਸਨ ਤੇ ਦੂਜੇ ਪਾਸੇ ਇਧਰ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਮੌਜੂਦ ਸਨ। ਦੋਵਾਂ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਵਿਚਰੇ, ਐਸਾ ਕੌਤਕ ਕੀਤਾ।
ਕਾਬ ਗੁਰਬਖਸ਼ ਸਿੰਘ ਤਿਮ ਲਿਖਾ, ਜਿਮ ਕਹੀਓ ਪਾਈ ਦਲੀਪ, ਬਿਆਸਾ ਕੰਡੇ ਜਗਾਇਓ ਪ੍ਰਭ ਪਾਈ ਕੋ 2 ਵਜੇ ਠੀਕ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਉਸ ਪ੍ਰਕਾਰ ਦੇ ਨਾਲ ਕਵੀ ਨੇ ਪ੍ਰਸੰਗ ਲਿਖਿਆ ਜਿਸ ਤਰ੍ਹਾਂ ਕਿ ਭਾਈ ਦਲੀਪ ਸਿੰਘ ਨੇ ਮੈਨੂੰ ਸੁਣਾਇਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੂਜੇ ਪਾਸੇ ਕੌਤਕ ਐਸਾ ਵਾਪਰਿਆ ਕਿ ਬਿਆਸਾ ਦੇ ਕੰਢੇ ਜਿਹੜੀ ਸਤਿਗੁਰੂ ਪ੍ਰਤਾਪ ਸਿੰਘ ਦੀ ਕੋਠੀ ਸੀ, ਉੱਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਿਰਾਜੇ ਸਨ ਤੇ ਭਾਈ ਵਜ਼ੀਰ ਸਿੰਘ ਨੂੰ ਆਪਣੇ ਸੇਵਕ ਭਾਈ ਵਜ਼ੀਰ ਸਿੰਘ ਨੂੰ ਜਾਂ ਭਾਈ ਰਤਨ ਸਿੰਘ ਨੂੰ ਕਰੀਬ 2 ਵਜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਗਾਇਆ।
ਭਾਈ ਪ੍ਰਤੀ ਪ੍ਰਭ ਇਮ ਕਹੀਓ, ਮੋਹੇ ਕੁਛ ਲਾਗੇ ਜਾਡਾਏ।
ਰਾਤ ਦੇ ਕਰੀਬ 2 ਵਜੇ ਹੋਣਗੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਜੀ ਨੂੰ ਆਖਿਆ ਕਿ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ।
ਤੁਮ ਕੰਬਲ ਮੁਝ ਪਰ ਦੇ ਦੀ ਜੋ, ਮੋਹੇ ਠੰਡਾ ਕਰਿਓ ਡਾਡਾਏ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਉੱਤੇ ਇੱਕ ਹੋਰ ਮੋਟਾ ਕੰਬਲ ਦੇ, ਮੈਂ ਉੱਪਰ ਉਸ ਨੂੰ ਲੈ ਲਵਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਇੰਨੀ ਜ਼ਿਆਦਾ ਠੰਡ ਲੱਗ ਰਹੀ ਹੈ ਕਿ ਠੰਡ ਨੇ ਡਾਢਾ ਮੈਨੂੰ ਬੇਹਾਲ ਕੀਤਾ ਹੈ, ਹੋਰ ਕੰਬਲ ਮੇਰੇ ਉੱਤੇ ਪਾ ਦੇ।
ਪਾਈ ਕਿਛੂ ਮਨ ਮੇ ਸੋਚ ਕਰੀ, ਅਬ ਤੋਈ ਉੱਠਣੇ ਦਾ ਵਿਲਾਏ।
ਰਾਤ ਦੇ 2 ਵਜੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਭਾਈ ਜੀ ਠੰਡ ਲੱਗਦੀ ਹੈ, ਕੰਬਲ ਹੋਰ ਪਾ ਦਿਓ ਮੇਰੇ ਉੱਤੇ। ਤੇ ਭਾਈ ਜੀ ਆਪਣੇ ਮਨ ਦੇ ਵਿੱਚ ਵਿਚਾਰਨ ਲੱਗੇ ਕਿ ਹੁਣ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਠਣ ਦਾ ਵੇਲਾ ਹੈ ਤੇ ਸਤਿਗੁਰੂ ਜੀ ਕਹਿ ਰਹੇ ਨੇ ਕੰਬਲ ਹੋਰ ਪਾ ਦੇ, ਮੈਨੂੰ ਠੰਡ ਲੱਗਦੀ ਹੈ, ਮੈਂ ਬਿਰਾਜਣਾ। ਅੱਗੇ ਤੇ ਸਤਿਗੁਰੂ ਜੀ ਇਸ ਵੇਲੇ ਕਰੀਬ ਉੱਠ ਜਾਂਦੇ ਨੇ।
ਫਿਰ ਮਨ ਹੀ ਮਨ ਪਤੀਜ ਗਿਆ, ਪ੍ਰਭ ਜੀ ਕੀ ਮੌਜ ਦਾ ਮੇਲਾ ਏ।
ਤੇ ਫਿਰ मन दे विच विचार कीते कि सतगुरु प्रताप सिंह सच्चे पातशाह जी दे मौज दा मेला है, उन्हां दी रजा है, जदों उठना है उदों उठना है। मैनू ऐसी विचार नहीं करनी चाहीदी कि सतगुरां दे उठण दा वेला है ते सतगुरु जी विराजन दे वास्ते कह रहे ने इक होर कंबल दे दे।
कंबल उडाया प्रभ जी पर तब चरणों को हथ लागा था।
जदों कंबल उपर पाया सतगुरु प्रताप सिंह दे ते अचानक सतगुरां दे चरणां दे नाल हथ लग गया भाई जी दा।
इम गीले चरण प्रभु जी के जिम पानी में फिर ओ पागा था।
ते जदों चरण दे नाल हथ लगा ते सतगुरां दे चरण इस तरह पानी दे नाल भिजे हुए सन के जिमे हुणे हुणे पानी दे विचों निकल के आए हों।
जब बस्तर तन के पेखे थे वह पी सब गीले गीले थे।
ते जदों सतगुरां दे गल जेड़े बस्तर पाए सन उन्हां नूं हथ लाया ते ओह भी देखिया कि ओह भी सारे गिले ने।
जब पाओ का जोड़ा छोहा था वह पी सब सीले सीले था।
सतगुरां दे हुक्म दे मुताबक कंबल उपर पा दिता जेड़ा जोड़ा सी जेड़ा सतगुरु जी पहनिया करदे सन, फिर ओनू जदों हथ लाया ते ओह भी पूरा गिला सी पानी दे नाल भिजा होया सी।
लोचन तब सोचन लागे थे जब अस दृश्य को आंखों पेखा था।
कवि जी लिखते ने कि जदों ऐसा कुछ देखिया कि बस्तर भी गिले ने, जोड़ा भी गिला है, सतगुरु प्रताप सिंह दे चरण भी गिले ने, ते फिर वो बहुत वह भी दृश्य आंखों पेखा था। जदों ऐसा दृश्य अखां दे नाल भाई जी ने वेख्या ते फिर वो सोचन लग पे कि दरअसल गल की है।
कर दम है लागियो पन ही को कहीं पके निवास ना देखा था।
जिन्नी भी जगह है पक्की है, सतगुरु प्रताप सिंह जी कच्ची जगह दे उत्ते गए ने ते दूजी तरफ सतगुरां दे जोड़े नू थोड़ा जा गारा लगा होया है, गिली मिट्टी लगी हुई है। ये मिट्टी किवें लग सकती है इस पक्की जगह तो।
दलीप सिंह प्रतिपाई जी कह रहे थे सुंदर नगरी में।
पर ओ दिन बतीत हो गया। इस तों बाद एक समय अगले दिन जदों मिले दलीप सिंह जी भाई वजीर सिंह नूं जां भाई रतन सिंह नूं ते फिर उन्हां ने पुछया कि इस तरह दा कौतक मैं रात दे वेले वेख्या।
दलीप सिंह समझाए दिया कर तर कर अपनी पगरी पे।
ते उस वेले फिर दलीप सिंह ने अपनी पग दे उत्ते अपना हथ रखिया ते फिर समझाया पग तो हथ रखण दा पाप सी के मेरी इज्जत रखी मेरी रख्या कीती सतगुरु प्रताप सिंह ने।
यह रात तो सारी सोए नहीं मोरी रखवारी रह करते हैं।
ते फिर दलीप सिंह ने आख्या के सारी रात सतगुरु प्रताप सिंह जी विराजे ने, इते मेरी रखवाली करदे रह, मेरी रख्या करदे रह।
मेरे जहे मानव चीतों से जो मरने से डरते हैं।
दलीप सिंह जी कहंदे ने कि मेरे वर्गे जेड़े मनुख ने जेड़े के मौत तो डरदे ने उन्हां दी रखवाली सतगुरु प्रताप सिंह सच्चे पातशाह जी ने चीतियां तो कीती। पाव के सारा प्रसंग सुनाया कि सतगुरु प्रताप सिंह सच्चे पातशाह जी ने किस प्रकार दे नाल मेरी रख्या कीती।
रामपुरी कह श्यामपुरी वह नवतन ही बन जावे हैं।
दोवां ने एक दूजे दे नाल गल्लां कीतियां ने। दलीप सिंह कह लगा कि रात दे वेले मेरे कोल पहुंचे सन सारिया सिखा सेवकां दे समेत तुहाडे समेत सतगुरु प्रताप सिंह जी। अगो फिर भाई जी कहिंदे ने कि सतगुरु जी ते इत्थे ही विराजे सन। फिर दोवां ने विचार कीती है कि सतगुरु प्रताप सिंह सच्चे पातशाह जी इन्ने कला वाले ने नवतन ही बन जावे है, नवे तो नवा जिहड़ा सरूप है बना लैंदे ने। सतगुरां दी रजा है कि किन्ने सरूपां नूं इक जगह दे उत्ते किन्नी वारी ओह बना लैण। मंडी दे विच वी सतगुरु जी इत्थे सन ते उत्थे दलीप सिंह जी कहिंदे ने कि मेरे कोल वी पहुंचे।
परताप वड परतापी दा जिस दे तन विच ठन जावे।
ग्रंथाकार गुरबख्श सिंह रामपुरी जी लिखदे ने कि वड्डे प्रताप वाले सतगुरु प्रताप सिंह दा जिहड़ा जस है जिहदे वी शरीर दे विच टिक जांदा है ओनू आनंद दी प्राप्ति हुंदी है, ओह सतगुरां दीआं खुशियां दा पात्र बणदा है। इस प्रकार दे नाल इस साखी नूं कवि जी ने बयान कीता। अगली साखी दा ग्रंथाकार जी प्रारंभ करदे ने।
मिंट गुमरी जिले को संत हर नाम सिंह यहे कौतक प्रभ को मोद होए मम प्रतिम कहे।
ग्रंथाकार गुरबख्श सिंह रामपुरी जी लिखते ने कि मिंट गुमरी जिले दे विच एक संत हरनाम सिंह जी रहिंदे सन। उन्हां ने कौतक सतगुरु प्रताप सिंह सच्चे पातशाह जी दा खुश हो के मैनू कवि जी लिखदे ने इस प्रकार लिखा है।
टी जवंद सिंह गांव एक आवत पए दतार सवता इनको साथ ले उहां गए पधार।
ग्रंथाकार रामपुरी जी लिखदे ने कि टेई जवंद सिंह एक पिंड दा नाम है, उत्थे लागे ही सतगुरु प्रताप सिंह सच्चे पातशाह जी पहुंचे ते संत हरनाम सिंह ने साखी कवि जी नूं लिखवाई। कवि जी कहिंदे ने कि संत हरनाम सिंह जी कहिंदे ने कि सतगुरु प्रताप सिंह दा दर्शन करन दे वास्ते ते मैनूं करवाउण दे वास्ते मेरे पिता जी मैनूं उत्थे लै के पहुंच गए।
बहुत चाओ पहुंचे तिस ठवरा जिम पंकज टिग तावे पवरा।
ग्रंथाकार रामपुरी जी लिखदे ने कि सतगुरु प्रताप सिंह दे दर्शन दीदारे दा बड़ा मन दे विच चा सी, इस करके कवि जी लिखदे ने उस जगह दे उत्ते जा पहुंचे ने। कवि जी एक प्रमाण देंदे ने जिम पंकज टिग तावे पवरा, जिस तरह के कमल दे फुल दी सुगंधी नूं मानण दे वास्ते भौरा जांदा है कमल दे फुल दे कोल, इस प्रकार दे नाल सतगुरु प्रताप सिंह सच्चे पातशाह जी दा दर्शन करन दे वास्ते संत हरनाम सिंह ते उन्हां दे पिता गए।
कर है अर्ज गांव मम आवे संगी साथी साथ रलावे।
जांदियां जांदियां दोवां ने अपने मन दे दोवां ने आपस दे विच सलाह कीती है कि सतगुरु प्रताप सिंह दे चरण कमलां दे विच असीं अर्ज करांगे कि कृपा करके साडे पिंड दे विच वी आण के सानू दर्शन देण। सतगुरु प्रताप सिंह नूं इह वी आखांगे कि अपने सिखां सेवकां दे नाल कृपा करके साडे पिंड दे विच चरण पायो।
बहुत चाओ सवता सुत जावे नंद कांद के हृदय वसावे।
बड़े चा दे नाल दोवें प्यो ते पुत्र चले जा रहे सन, जेडे आनंद दा मूल ने सतगुरु प्रताप सिंह सच्चे पातशाह जी उन्हां नूं हिरदे दे विच वसाया होया सी।
ऊहां जाए कर पहुंचे जब ही रहे बिराज प्रभ थे तब ही।
ग्रंथाकार रामपुरी जी लिखदे ने कि जदों उत्थे पहुंच गए सतगुरां दा दर्शन करन दे वास्ते ते कवि जी लिखदे ने कि पहरेदार ने रोकिया, उन्ने आख्या कि सतगुरु सच्चे पातशाह जी विराजे होए ने, दर्शन नहीं हो सकदा।
मन बच क्रम कर अर्ज गुजारी ਪਹਿਰੇਦਾਰ ਹਟ ਕੇ ਬਲ ਕਾਰੀ।
ਮਨ ਕਰਕੇ, ਬਚਨਾ ਕਰਕੇ, ਕਰਮ ਕਰਕੇ ਅਰਜ ਕੀਤੇ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਬਲਕਾਰੀ ਪਹਿਰੇਦਾਰ ਸੀ ਉਹਨੇ ਅੰਦਰ ਲੰਘਣ ਨਾ ਦਿੱਤਾ।
ਪ੍ਰਤੀਖਤ ਕਛੁਕ ਕਾਲ ਜਹ ਪਏ, ਨਾਹਨ ਪ੍ਰਭ ਜੂ ਦਰਸ਼ਨ ਦਏ।
ਪਹਿਰੇਦਾਰ ਨੇ ਆਖਿਆ, ਸਤਿਗੁਰੂ ਜੀ ਬਿਰਾਜੇ ਹੋਏ ਨੇ, ਦਰਸ਼ਨ ਨਹੀਂ ਹੋ ਸਕਦਾ, ਉਡੀਕ ਕਰੋ। ਗ੍ਰੰਥਾਕਾਰ ਜੀ ਲਿਖਦੇ ਨੇ ਪ੍ਰਤੀਕਸ਼ਾ ਵੀ ਕੀਤੀ, ਉਡੀਕ ਵੀ ਕੁਝ ਚਿਰ ਕੀਤੀ, ਪਰ ਇੰਨੇ ਚਿਰ ਤੱਕ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨਾ ਉੱਠੇ, ਦਰਸ਼ਨ ਨਾ ਹੋਇਆ।
ਤ੍ਰਿਖਾਵੰਤ ਜਿਮ ਗੰਗਾ ਤੀਰ, ਪਹਿਰੂ ਯਚਨੇ ਦੇ ਨਹੀਂ ਨੀਰ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਪ੍ਰਮਾਣ ਦਿੰਦੇ ਨੇ, ਤ੍ਰਿਖਾਵੰਤ ਜਿਮ ਗੰਗਾ ਤੀਰ, ਭਾਵ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਇਸ ਤਰ੍ਹਾਂ ਪਿਆਸੇ ਸਨ ਜਿਵੇਂ ਕਿ ਗੰਗਾ ਦੇ ਕਿਨਾਰੇ ਦੇ ਉੱਤੇ ਕੋਈ ਪਿਆਸਾ ਖਲੋਤਾ ਹੋਵੇ। ਪਰ ਕਹਿੰਦੇ ਨੇ ਪਹਿਰੂ ਅਚਨੇ ਦੇ ਨਹੀਂ ਨੀਰ, ਗੰਗਾ ਸਰੂਪ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਤਿਖਾ ਵਾਲੇ ਤਿਹਾਏ ਹੋਏ ਸਤਿਗੁਰਾਂ ਦੇ ਦਰਸ਼ਨਾਂ ਦੇ ਇਹ ਬਾਹਰ ਖਲੋਤੇ ਨੇ, ਪਰ ਪਹਿਰੇ ਵਾਲਾ ਅੰਦਰ ਨਹੀਂ ਜਾਣ ਦਿੰਦਾ। ਇਸ ਕਰਕੇ ਕਵੀ ਜੀ ਲਿਖਦੇ ਨੇ ਪਿਆਸੇ ਹੀ ਖਲੋਤੇ ਨੇ।
ਐਸ ਪਈ ਥੀ ਇਨਕੇ ਸੰਗਾ, ਯਹ ਬਾਹਰ ਅਰ ਭੀਤਰ ਗੰਗਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਦਸ਼ਾ ਹੋਈ ਸੀ। ਇਹ ਤੇ ਪਿਆਸੇ ਖਲੋਤੇ ਨੇ ਬਾਹਰ ਵਾਲੇ ਪਾਸੇ, ਪਰ ਭੀਤਰ ਭਾਵ ਕੇ ਕਮਰੇ ਦੇ ਅੰਦਰ ਗੰਗਾ ਹੈ, ਭਾਵ ਕੇ ਸਤਿਗੁਰੂ ਜੀ ਅੰਦਰ ਨੇ, ਉਹ ਤੇ ਗੰਗਾ ਸਰੂਪ ਨੇ ਤੇ ਇਹ ਬਾਹਰ ਨੇ ਜਿਹੜੇ ਕਿ ਪਿਆਸੇ ਨੇ ਗੰਗਾ ਦਾ ਜਲ ਛਕਣ ਦੇ ਵਾਸਤੇ, ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਉਸ ਵੇਲੇ ਇਹ ਉਡੀਕ ਰਹੇ ਸਨ, ਪਰ ਦਰਸ਼ਨ ਹੋ ਨਹੀਂ ਸਕਿਆ, ਕਾਫੀ ਸਮਾਂ ਲੰਘ ਗਿਆ।
ਇਨ ਕੇ ਸੁਤ ਕੇ ਮਨ ਮਯਾਈ, ਯਹ ਹੈ ਕੈਸੇ ਪ੍ਰਭ ਰਘੂਰਾਈ।
ਤੇ ਉਸ ਵੇਲੇ ਹਰਨਾਮ ਸਿੰਘ ਦੇ ਮਨ ਦੇ ਵਿੱਚ ਐਸੀ ਗੱਲ ਆਈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਰਾਮ ਸਰੂਪ ਕੈਸੇ ਨੇ।
ਹਮ ਆਏ ਹੈ ਸ਼ਰਦਾ ਧਾਰ, ਯਹ ਨਹ ਦੇਹੈ ਨੈਕ ਦੀਦਾਰ।
ਹਰਨਾਮ ਸਿੰਘ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ, ਅਸੀਂ ਤੇ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨ ਦੇ ਵਾਸਤੇ ਸ਼ਰਧਾ ਨੂੰ ਧਾਰਨ ਕਰਕੇ ਆਏ ਹਾਂ। ਦੇਖੋ ਕਿੰਨਾ ਲੰਮਾ ਸਮਾਂ ਹੋ ਗਿਆ, ਅਜੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਉਹਨਾਂ ਨੇ ਆਣ ਕੇ ਸਾਨੂੰ ਰਤਾ ਮਾਤਰ ਵੀ ਦਰਸ਼ਨ ਦੀਦਾਰਾ ਨਹੀਂ ਦਿੱਤਾ।
ਅਜਮਤ ਨਹਿਨ ਕੇ ਹੈ ਕਾਈ, ਲਾਗੇ ਲਹਿਰ ਯੂ ਲੋਗ ਲੁਗਾਈ।
ਹਰਨਾਮ ਸਿੰਘ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ, ਤੁਸੀਂ ਕਹਿੰਦੇ ਹੋ ਸਤਿਗੁਰੂ ਪ੍ਰਤਾਪ ਸਿੰਘ ਜੀ ਕਰਾਮਾਤੀ ਨੇ, ਉਹਨਾਂ ਦੇ ਵਿੱਚ ਅਜਮਤਾ ਨੇ, ਕਰਾਮਾਤਾ ਨੇ, ਪਰ ਮੈਨੂੰ ਤੇ ਪਿਤਾ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਰਤਾ ਭਰ ਵੀ ਉਹਨਾਂ ਦੇ ਵਿੱਚ ਕਰਾਮਾਤ ਨਹੀਂ ਹੈ। ਜੇਕਰ ਕਰਾਮਾਤ ਹੁੰਦੀ, ਸਾਡੀ ਸ਼ਰਧਾ ਨੂੰ ਵੇਖਦੇ, ਸਾਡੇ ਪ੍ਰੇਮ ਨੂੰ ਦੇਖਦੇ ਤੇ ਬਾਹਰ ਆਣ ਕੇ ਜ਼ਰੂਰ ਦਰਸ਼ਨ ਦਿੰਦੇ, ਪਰ ਮੈਨੂੰ ਲੱਗਦਾ ਕਿ ਨਹੀਂ ਹੈ ਕੋਈ ਕਰਾਮਾਤ, ਐਵੇਂ ਲੋਕ ਵੇਖਾ ਵੇਖੀ ਪਿੱਛੇ ਲੱਗੇ ਫਿਰਦੇ ਨੇ।
ਸਵਤਾ ਕਹੇ ਸੁਣੋ ਹੇ ਤਾਤਾ, ਇਨਕੇ ਕੂਕਰ ਮੋ ਕਰਾ ਮਾਤਾ।
ਜਦੋਂ ਹਰਨਾਮ ਸਿੰਘ ਨੇ ਐਸੀ ਗੱਲ ਕੀਤੀ ਤੇ ਪਿਤਾ ਜੀ ਬੜੇ ਨਾਰਾਜ਼ ਹੋਏ, ਹਰਨਾਮ ਸਿੰਘ ਦੇ ਉੱਤੇ ਗੁੱਸੇ ਦੇ ਨਾਲ ਝਿੜਕਿਆ। ਹਰਨਾਮ ਸਿੰਘਾ, ਸਤਿਗੁਰਾਂ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਕਹਿਣੀ ਤੇ ਦੂਰ ਦੀ ਗੱਲ ਹੈ, ਕਦੇ ਐਸਾ ਸੋਚੀ ਦਾ ਵੀ ਨਹੀਂ, ਤੂੰ ਐਸੀ ਗੱਲ ਕਿਉਂ ਆਖੀ? ਆਪਣੇ ਪੁੱਤਰ ਨੂੰ ਸਮਝਾਉਣ ਲੱਗਾ ਹਰਨਾਮ ਸਿੰਘ ਨੂੰ ਉਹਦਾ ਪਿਤਾ, ਕਹਿੰਦਾ ਇਨਕੇ ਕੂਕਰ ਮੋਹ ਕਰਾ ਮਾਤਾ, ਤੂੰ ਕਹਿੰਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਵਿੱਚ ਕੋਈ ਕਰਾਮਾਤ ਨਹੀਂ ਹੈ। ਕਹਿੰਦਾ ਹੈ ਪਿਤਾ ਕਿ ਇਹਨਾਂ ਦੇ ਤੇ ਕੁੱਤਿਆਂ ਦੇ ਵਿੱਚ ਕਰਾਮਾਤ ਹੁੰਦੀ ਹੈ, ਤੂੰ ਤੇ ਸਤਿਗੁਰੂ ਪ੍ਰਤਾਪ ਸਿੰਘ ਦੀ ਗੱਲ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਭਾਈ ਦਇਆ ਸਿੰਘ ਜੀ ਗਏ ਔਰੰਗਾਬਾਦ ਤੇ ਉਸ ਵੇਲੇ ਪੁੱਛਿਆ ਗਿਆ ਕਿ ਕੋਈ ਕਰਾਮਾਤ, ਤੇ ਭਾਈ ਦਇਆ ਸਿੰਘ ਨੇ ਆਖਿਆ ਸੀ ਕਿ ਸਤਿਗੁਰਾਂ ਦੇ ਕੁੱਤਿਆਂ ਦੇ ਵਿੱਚ ਕਰਾਮਾਤ ਹੈ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਸਾਖੀ ਵੀ ਸੁਣਾਉਂਦੇ ਨੇ ਕਿ ਉਹਨਾਂ ਨੇ ਫਿਰ ਆਖਿਆ ਕਿ ਵਿਖਾਓ ਕੋਈ ਕਰਾਮਾਤ, ਤੁਸੀਂ ਕਹਿੰਦੇ ਹੋ ਗੁਰੂ ਕੇ ਕੁੱਤਿਆਂ ਦੇ ਵਿੱਚ ਕਰਾਮਾਤ ਹੈ। ਭਾਈ ਦਇਆ ਸਿੰਘ ਜੀ ਫਿਰ ਕੁੱਤੇ ਨੂੰ ਨਾਲ ਲੈ ਕੇ ਗਏ ਸਨ ਤੇ ਫਿਰ ਆਖਿਆ ਬਾਦਸ਼ਾਹ ਨੂੰ ਕਿ ਪੁੱਛ ਜੋ ਕੁਝ ਪੁੱਛਣਾ ਇਹਦੇ ਤੋਂ। ਤੇ ਫਿਰ ਕੁੱਤੇ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਬੋਲ ਕੇ ਜਵਾਬ ਦਿੱਤਾ ਸੀ ਕਿ ਮੈਂ ਤੇਰਾ ਸ਼ਰੀਕੇ ਦੇ ਵਿੱਚੋਂ ਚਾਚਾ ਲੱਗਦਾ ਹਾਂ, ਮੈਂ ਸਤਿਗੁਰਾਂ ਦੇ ਨਾਲ ਮੱਥਾ ਲਾਇਆ ਤੇ ਮੇਰੀ ਆਹ ਹਾਲਤ ਹੋਈ, ਮੈਂ ਕੁੱਤੇ ਦੀ ਜੂਣ ਦੇ ਵਿੱਚ ਪਿਆ ਤੇ ਜੇਕਰ ਤੂੰ ਵੀ ਸਤਿਗੁਰਾਂ ਦੇ ਨਾਲ ਆਡਾ ਲਾਵੇਂਗਾ ਫਿਰ ਤੈਨੂੰ ਸਾਡੇ ਵਿੱਚ ਆਉਣਾ ਪਵੇਗਾ, ਤੈਨੂੰ ਵੀ ਕੁੱਤਾ ਬਣਨਾ ਪਵੇਗਾ। ਸਤਿਗੁਰੂ ਪ੍ਰਤਾਪ ਸਿੰਘ ਦੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹ ਸਾਖੀ ਬਿਆਨ ਕੀਤੀ ਗਈ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹੁਣ ਜਿਹੜਾ ਸੀ ਹਰਨਾਮ ਸਿੰਘ ਉਹਦੇ ਪਿਤਾ ਨੇ ਆਖਿਆ ਆਪਣੇ ਪੁੱਤਰ ਨੂੰ ਕਿ ਤੂੰ ਸਤਿਗੁਰੂ ਪ੍ਰਤਾਪ ਸਿੰਘ ਦੇ ਉੱਤੇ ਗਿਲਾ ਕੀਤਾ ਹੈ, ਸ਼ੰਕਾ ਕੀਤੀ ਹੈ ਕਿ ਕੋਈ ਕਰਾਮਾਤ ਨੇ ਗੁਰੂ ਕੇ ਤੇ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੁੰਦੀ।
ਦੇਖਤ ਹੈ ਸਿੰਘ ਕਾਚੋ ਪਾਕੋ ਇਮ ਨਹੀਂ ਕਬਹੂ ਕਰੇ ਕੋਆ ਕੋ।
ਹਰਨਾਮ ਸਿੰਘ ਨੂੰ ਉਹਦਾ ਪਿਤਾ ਕਹਿੰਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦਰਅਸਲ ਕੱਚੇ ਤੇ ਪੱਕਿਆਂ ਨੂੰ ਵੇਖਦੇ ਨੇ, ਉਹਨਾਂ ਦੀ ਪਰਖ ਕਰਦੇ ਨੇ। ਇਹ ਨਹੀਂ ਕਬਹੂ ਕਰੇ ਕੁਵਾਕੋ, ਅੱਜ ਤੋਂ ਬਾਅਦ ਕੋਈ ਭੈੜਾ ਕੁਵਾਕ ਜਿਹੜਾ ਸ਼ਬਦ ਹੈ ਉਹ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਨਾ ਬੋਲੇ।
ਨੈਕ ਨਹੀਂ ਮਾਨਿਓ ਇਨ ਕਾਹੀਆ ਤਰਨ ਅਵਸਥਾ ਮਨ ਬਸ ਕੀਆ।
ਪਰ ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਰਤਾ ਮਾਤਰ ਵੀ ਹਰਨਾਮ ਸਿੰਘ ਦਾ ਜਿਹੜਾ ਮਨ ਸੀ ਆਪਣੇ ਪਿਤਾ ਦੀ ਗੱਲ ਨੂੰ ਨਾ ਮੰਨਿਆ। ਕਵੀ ਜੀ ਲਿਖਦੇ ਨੇ ਤਰਨ ਅਵਸਥਾ ਮਨ ਬਸ ਕੀਆ, ਜਵਾਨੀ ਦੀ ਉਮਰ ਸੀ। ਕਵੀ ਜੀ ਲਿਖਦੇ ਨੇ ਕਿ ਹਰਨਾਮ ਸਿੰਘ ਨੂੰ ਉਹਦੇ ਮਨ ਨੇ ਹਰਨਾਮ ਸਿੰਘ ਦੇ ਮਨ ਨੂੰ ਆਪਣੇ ਵਸ ਦੇ ਵਿੱਚ ਉਹਨੇ ਕੀਤਾ ਹੋਇਆ ਸੀ, ਭਾਵ ਕਿ ਮਨ ਦੇ ਕਾਬੂ ਆਇਆ ਹੋਇਆ ਸੀ ਹਰਨਾਮ ਸਿੰਘ। ਇਸ ਕਰਕੇ ਮਨ ਜੋ ਕਹਿੰਦਾ ਸੀ ਉਹ ਕਰਦਾ ਸੀ, ਉਹ ਕਹਿੰਦਾ ਸੀ। ਰਤਾ ਵੀ ਆਪਣੇ ਪਿਤਾ ਦੀ ਗੱਲ ਨੂੰ ਪ੍ਰਵਾਨ ਨਾ ਕੀਤਾ, ਭਾਵ ਕਿ ਸਮਝਾਇਆ ਵੀ ਆਖਿਆ ਵੀ ਕਿ ਮਾੜਾ ਸ਼ਬਦ ਨਾ ਬੋਲ, ਸਤਿਗੁਰਾਂ ਦੇ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੁੰਦੀ ਹੈ। ਪਰ ਇਹਨਾਂ ਗੱਲਾਂ ਦੇ ਉੱਤੇ ਹਰਨਾਮ ਸਿੰਘ ਦਾ ਕੋਈ ਯਕੀਨ ਨਾ ਬੱਝਾ।
ਤਾਤ ਪ੍ਰਤੀਮ ਕਹਿ ਹੈ ਬਾਕ ਮੋਸੋ ਔਰ ਨਹੀਂ ਹੋਵੇ ਹੈ ਚਾਕ।
ਹਰਨਾਮ ਸਿੰਘ ਆਪਣੇ ਪਿਤਾ ਨੂੰ ਕਹਿੰਦਾ ਕਿ ਪਿਤਾ ਜੀ ਤੁਹਾਡਾ ਜਿੰਨਾ ਦਿਲ ਕਰਦਾ ਹੈ ਓਨਾ ਚਿਰ ਇੱਥੇ ਖਲੋਤੇ ਰਹੋ। ਪਰ ਕਹਿੰਦਾ ਕਿ ਮੈਂ ਤੇ ਇੰਨਾ ਚਿਰ ਝਾਕ ਨਹੀਂ ਸਕਦਾ, ਮੈਂ ਤੇ ਨਹੀਂ ਰੁਕ ਸਕਦਾ, ਮੈਂ ਨਹੀਂ ਉਡੀਕ ਕਰ ਸਕਦਾ।
ਮਾਲ ਪਸ਼ੂ ਗ੍ਰਹਿ ਛੋੜ ਕੇ ਆਏ ਇਹਾਂ ਪਹਿਰੇਦਾਰ ਅਟਕਾਏ।
ਆਪਣੇ ਪਿਤਾ ਨੂੰ ਹਰਨਾਮ ਸਿੰਘ ਕਹਿੰਦਾ ਮੈਂ ਨਹੀਂ ਹੋਰ ਉਡੀਕ ਕਰ ਸਕਦਾ, ਪਿੱਛੇ ਮਾਲ ਡੰਗਰ ਵੀ ਘਰ ਦੇ ਵਿੱਚ ਛੱਡ ਕੇ ਆਇਆ, ਉਹਨਾਂ ਦੀ ਵੀ ਕੋਈ ਖਬਰ ਸਾਰ ਲੈਣੀ ਹੈ, ਇੱਥੇ ਆਇਆ ਤੇ ਪਹਿਰੇਦਾਰ ਅਟਕਾ ਕੇ ਖਲੋਤਾ, ਲੰਘਣ ਨਹੀਂ ਦਿੰਦਾ ਅੰਦਰ, ਪਤਾ ਨਹੀਂ ਸਤਿਗੁਰੂ ਪ੍ਰਤਾਪ ਸਿੰਘ ਦਾ ਕਦੋਂ ਦਰਸ਼ਨ ਹੋਵੇਗਾ। ਕਹਿੰਦਾ ਮੈਂ ਬਹੁਤੀ ਦੇਰ ਉਡੀਕ ਨਹੀਂ ਕਰ ਸਕਦਾ।
ਜੇ ਹੋਵੇ ਪ੍ਰਭ ਅੰਤਰ ਜਾਮੀ ਜਾਣੀ ਹਮਰੀ ਬਾਤ ਤੁਆਮੀ।
ਹਰਨਾਮ ਸਿੰਘ ਕਹਿੰਦਾ ਕਿ ਬਾਰ ਬਾਰ ਪਿਤਾ ਜੀ ਤੁਸੀਂ ਕਹੀ ਜਾ ਰਹੇ ਹੋ ਕਰਾਮਾਤੀ ਨੇ ਅੰਤਰ ਜਾਮੀ ਨੇ, ਜੇਕਰ ਸਤਿਗੁਰੂ ਜੀ ਅੰਤਰ ਜਾਮੀ ਹੁੰਦੇ ਤੇ ਫਿਰ ਜਰੂਰ ਸਾਡੀ ਸਾਰੀ ਗੱਲ ਨੂੰ ਜਾਣ ਲੈਂਦੇ ਤੇ ਹੁਣ ਤੱਕ ਦਰਸ਼ਨ ਦੇ ਦਿੰਦੇ, ਪਰ ਪਿਤਾ ਜੀ ਐਸੀ ਕੋਈ ਗੱਲ ਨਹੀਂ।
ਇਮ ਕਹਿ ਤੋ ਸੁਤ ਗਾਮ ਪਧਾਰਾ ਇਤ ਪ੍ਰਭ ਜੀ ਨੇ ਬਾਰ ਖੁਲਾਰਾ।
ਇੰਨੀਆਂ ਗੱਲਾਂ ਕਰਦਾ ਹੋਇਆ ਹਰਨਾਮ ਸਿੰਘ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਪਿੰਡ ਨੂੰ ਚਲਿਆ ਗਿਆ। ਇਤ ਪ੍ਰਭ ਜੀ ਨੇ ਬਾਰ ਖੁਲਾਰਾ, ਪਰ ਅੰਤਰ ਜਾਮੀ ਸਤਿਗੁਰੂ ਪ੍ਰਤਾਪ ਸਿੰਘ ਤੇ ਸਭ ਕੁਝ ਜਾਣਦੇ ਸਨ। ਕਵੀ ਜੀ ਲਿਖਦੇ ਨੇ ਇੱਕ ਪਾਸਿਓ ਉਹ ਤੁਰਿਆ ਤੇ ਦੂਜੇ ਪਾਸੇ ਉਸੇ ਵੇਲੇ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਬੂਹਾ ਖੋਲ ਦਿੱਤਾ ਜਿਸ ਕਮਰੇ ਦੇ ਵਿੱਚ ਬਿਰਾਜੇ ਸਨ।
ਸੰਗਤ ਹਰਖਤ ਹੋਇ ਗਈ ਸਾਰੀ ਅਤ ਸੁੰਦਰ ਪ੍ਰਭ ਜੀ ਬਲਕਾਰੀ।
ਜਦੋਂ ਸਤਿਗੁਰੂ ਜੀ ਬਿਰਾਜ ਕੇ ਉੱਠੇ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੰਗਤ ਸਾਰੀ ਦੀ ਸਾਰੀ ਬਲਕਾਰੀ ਸੁੰਦਰ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਕੇ ਪ੍ਰਸੰਨ ਹੋਈ।
ਇਨ ਕੀ ਅਰਜ ਭਈ ਮਨਜ਼ੂਰੀ ਆਵੇ ਹੈ ਪ੍ਰਭ ਕਾਲ ਜਰੂਰੀ।
ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ, ਫਿਰ ਸੰਤ ਹਰਨਾਮ ਸਿੰਘ ਦੇ ਪਿਤਾ ਨੇ ਅਰਜ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਕਿ ਗਰੀਬ ਨਵਾਜ ਕਿਰਪਾ ਕਰੋ, ਸਾਡੇ ਪਿੰਡ ਵੀ ਆਪਣੇ ਪਾਵਨ ਚਰਨ ਪਾਵੋ। ਸਤਿਗੁਰੂ ਪ੍ਰਤਾਪ ਸਿੰਘ ਨੇ ਅਰਜ ਨੂੰ ਪ੍ਰਵਾਨ ਕਰ ਲਿਆ। ਸਤਿਗੁਰਾਂ ਦੇ ਸੇਵਕ ਨੇ ਆਖਿਆ, ਆਵੇ ਹੈ ਪ੍ਰਭ ਕਾਲ ਜਰੂਰੀ। ਆਖਿਆ ਸੰਤ ਹਰਨਾਮ ਸਿੰਘ ਦੇ ਪਿਤਾ ਨੂੰ ਕਿ ਤੁਹਾਡੇ ਪਿੰਡ ਜਰੂਰ ਸਤਿਗੁਰੂ ਪ੍ਰਤਾਪ ਸਿੰਘ ਜੀ ਕੱਲ ਨੂੰ ਪਹੁੰਚਣਗੇ।
ਸੰਗਤ ਕੇ ਮਨ ਚਾਓ ਬਿਸਾਲਾ, ਸੰਗਤ ਮੇ ਸੋਹੇ ਨੰਦ ਲਾਲਾ।
ਜਿਹੜੇ ਨੰਦ ਦੇ ਪੁੱਤਰ ਨੇ ਭਾਵ ਕੇ ਕ੍ਰਿਸ਼ਨ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਉਹ ਸੰਗਤ ਦੇ ਵਿੱਚ ਬੜੀ ਸੋਭਾ ਪਾ ਰਹੇ ਨੇ। ਸੰਗਤ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ ਵੱਡਾ ਵਿਸ਼ਾਲ ਚਾਅ ਹੈ।
ਉਹਾਂ ਸ਼ਾਮ ਪਾਇਓ ਦੀਵਾਨਾ, ਦੂਸਰੇ ਦਿਨ ਪ੍ਰਭ ਕੀਓ ਪਿਆਨਾ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਉਸ ਸ਼ਾਮ ਉਥੇ ਹੀ ਬਹੁਤ ਵੱਡਾ ਦੀਵਾਨ ਸਜਿਆ। ਸਤਿਗੁਰੂ ਪ੍ਰਤਾਪ ਸਿੰਘ ਨੇ ਉਥੇ ਦਰਸ਼ਨ ਦਿੱਤਾ ਤੇ ਜਦੋਂ ਦੂਸਰਾ ਦਿਨ ਹੋਇਆ ਤੇ ਗ੍ਰੰਥਕਾਰ ਜੀ ਲਿਖਦੇ ਨੇ ਕਿ ਦੂਸਰੇ ਦਿਨ ਸੰਤ ਹਰਨਾਮ ਸਿੰਘ ਦੇ ਪਿਤਾ ਆਪਣੇ ਪਿੰਡ ਪਹੁੰਚ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਤਿਆਰੀ ਕੀਤੀ ਉਹਨਾਂ ਦੇ ਪਿੰਡ ਜਾਣ ਦੀ।
ਟੇਈ ਜਵਾਂ ਦਸੇ ਗਮੋਆਏ, ਡੇਰੇ ਔਰ ਗ੍ਰਹਿ ਲਗਾਏ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਟੇਈ ਜਵੰਦ ਸਿੰਘ ਨਾਮ ਦੇ ਪਿੰਡ ਦੇ ਵਿੱਚ ਪਹੁੰਚ ਗਏ, ਡੇਰੇ ਔਰ ਗ੍ਰਹਿ ਲਗਾਏ, ਪਰ ਹਰਨਾਮ ਸਿੰਘ ਦੇ ਘਰ ਨਹੀਂ ਗਏ। ਗ੍ਰੰਥਕਾਰ ਜੀ ਲਿਖਦੇ ਨੇ ਕਿਸੇ ਹੋਰ ਦੇ ਘਰ ਦੇ ਵਿੱਚ ਹੀ ਜਾ ਪ੍ਰਵੇਸ਼ ਕੀਤਾ।
ਰਤਨ ਸਿੰਘ ਓ ਭਾਈ ਵਜ਼ੀਰ, ਔਰ ਨਰਨ ਕੀ ਬਹੁਤੀ ਪੀਰ।
ਰਤਨ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ ਤੇ ਹੋਰ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਸਿੱਖ ਸੇਵਕ ਸਨ, ਭਾਵ ਕੇ ਬਹੁਤੀ ਸੰਗਤ ਦੀ ਭੀੜ ਸੀ।
ਮਾਨੋ ਖਿਤ ਪਤ ਧਰ ਪਰ ਆਇਆ, ਦੇਵ ਤਾਣ ਕੋ ਸਾਥ ਲਿਆਇਆ।
ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਜਿਹੜਾ ਇੰਦਰ ਦੇਵਤਾ ਹੈ ਉਹ ਧਰਤੀ ਦੇ ਉੱਤੇ ਉਤਰ ਆਇਆ ਹੋਵੇ ਤੇ ਪੂਰੇ ਆਪਣੇ ਦੇਵਤਿਆਂ ਦੀ ਸਭਾ ਨੂੰ ਨਾਲ ਲੈ ਕੇ ਆਇਆ ਹੋਵੇ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਪਿੰਡ ਪਹੁੰਚੇ।
ਨਿਜ ਕਰ ਖਾਟ ਖੈਂਚ ਪ੍ਰਭ ਬੈਠੇ, ਗ੍ਰਹਿ ਮੇ ਗ੍ਰਹਿ ਵਾਲੇ ਨਹੀਂ ਐਠੇ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਅਰਜ ਤੇ ਪ੍ਰਵਾਨ ਹੋਈ ਸੀ। ਹਰਨਾਮ ਸਿੰਘ ਦੇ ਪਿਤਾ ਨੂੰ ਹੁਕਮ ਹੋਇਆ ਸੀ ਤੁਹਾਡੇ ਪਿੰਡ ਆਵਾਂਗੇ, ਤੁਹਾਡੇ ਘਰ ਚਰਨ ਪਾਵਾਂਗੇ, ਪਰ ਪਿੰਡ ਤੇ ਪਹੁੰਚ ਗਏ ਨੇ ਪਰ ਉਸ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਜਿਨੇ ਅਰਜ ਵੀ ਨਹੀਂ ਕੀਤੀ, ਕਿਸੇ ਹੋਰ ਦੇ ਘਰ ਦੇ ਵਿੱਚ ਹੀ ਸਤਿਗੁਰੂ ਜੀ ਚਲੇ ਗਏ ਤੇ ਜਦੋਂ ਅਰਜ ਕੀਤੀ ਹੋਵੇ ਸਤਿਗੁਰਾਂ ਦੇ ਆਉਣ ਦੀ ਉਡੀਕ ਹੋਵੇ ਤੇ ਫਿਰ ਆਦਮੀ ਪੂਰੀ ਤਿਆਰੀ ਕਰਕੇ ਰੱਖਦਾ ਕਿ ਸਤਿਗੁਰਾਂ ਨੇ ਆਉਣਾ। ਹਰਨਾਮ ਸਿੰਘ ਦੇ ਪਿਤਾ ਨੇ ਆਪਣੇ ਘਰ ਤਿਆਰੀ ਕੀਤੀ ਹੋਈ ਸੀ ਕਿ ਸਤਿਗੁਰਾਂ ਨੇ ਚਰਨ ਪਾਉਣੇ ਨੇ ਤੇ ਜਿਹਦੇ ਘਰ ਦੇ ਵਿੱਚ ਪਹੁੰਚੇ ਨੇ ਅਚਾਨਕ ਉਹ ਤੇ ਆਪਣੇ ਘਰ ਦੇ ਵਿੱਚ ਹੀ ਨਹੀਂ ਸੀ, ਕੋਈ ਮੈਂਬਰ ਘਰ ਦੇ ਵਿੱਚ ਨਹੀਂ ਸੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਉਸ ਘਰ ਦੇ ਵਿੱਚ ਸਤਿਗੁਰੂ ਜੀ ਜਾ ਵੜੇ।
ਨਿਜ ਕਰ ਖਾਟ ਖੈਂਚ ਪ੍ਰਭ ਬੈਠੇ, ਗ੍ਰਹਿ ਮੇ ਗ੍ਰਹਿ ਵਾਲੇ ਨਹੀਂ ਐਠੇ।
ਘਰ ਵਾਲੇ ਘਰ ਦੇ ਵਿੱਚ ਮੌਜੂਦ ਨਹੀਂ ਸਨ, ਵਿਹੜੇ ਦੇ ਵਿੱਚ ਕੰਧ ਦੇ ਨਾਲ ਇੱਕ ਮੰਜਾ ਖੜਾ ਕੀਤਾ ਹੋਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਮੰਜੇ ਨੂੰ ਖਿੱਚਿਆ ਤੇ ਡਾਹ ਕੇ ਵਿਹੜੇ ਦੇ ਵਿੱਚ ਮੰਜਾ, ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੇ ਉੱਤੇ ਬੈਠ ਗਏ।
ਕਿਸੀ ਅਮੀਰ ਸਿੰਘ ਪ੍ਰਤੀ ਕਹੀਓ, ਤਵ ਗ੍ਰਹਿ ਭਾਗ ਅਤ ਪ੍ਰਭੂ ਲਗਾਈਓ।
ਤੇ ਜਿਹੜਾ ਸੰਤ ਹਰਨਾਮ ਸਿੰਘ ਦਾ ਪਿਤਾ ਸੀ ਉਹਦਾ ਨਾਮ ਸੀ ਅਮੀਰ ਸਿੰਘ। ਕਿਸੇ ਨੇ ਦੌੜ ਕੇ ਜਾ ਕੇ ਖਬਰ ਦਿੱਤੀ ਹੈ ਅਮੀਰ ਸਿੰਘ ਨੂੰ ਕਿ ਤੂੰ ਤੇ ਆਪਣੇ ਘਰ ਤਿਆਰੀ ਕਰੀ ਬੈਠਾ ਹੈ, ਸਤਿਗੁਰਾਂ ਨੇ ਦਰਸ਼ਨ ਦੇਣ ਆਉਣਾ ਹੈ, ਪਰ ਦੇਖ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਹੋਰ ਦੇ ਘਰ ਦੇ ਵਿੱਚ ਜਾ ਕੇ ਬਹਿ ਗਏ ਨੇ, ਉਹਦੇ ਘਰ ਨੂੰ ਸਤਿਗੁਰਾਂ ਨੇ ਭਾਗ ਲਾ ਦਿੱਤਾ ਹੈ ਤੇ ਉਹ ਘਰ ਵਾਲੇ ਘਰ ਦੇ ਵਿੱਚ ਮੌਜੂਦ ਹੀ ਨਹੀਂ।
ਸ਼ਿਗਰ ਆਏ ਗ੍ਰਹਿ ਕੇ ਨਰ ਨਾਰੀ, ਮਸਤ ਹੋਏ ਪਿਖ ਕੇ ਕਲ ਜਾਰੀ।
ਉਸੇ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅਮੀਰ ਸਿੰਘ ਜਿਹੜੇ ਸਨ ਉਹ ਵੀ ਦੌੜ ਕੇ ਪਹੁੰਚੇ ਨੇ, ਜਿਹੜੇ ਘਰ ਦੇ ਮਾਲਕ ਸਨ ਇਸਤਰੀਆਂ ਪੁਰਸ਼ ਉਹ ਵੀ ਦੌੜ ਕੇ ਆਪਣੇ ਘਰ ਪਹੁੰਚ ਗਏ ਨੇ। ਮਸਤ ਹੋਏ ਪਿਖ ਕੇ ਕਲ ਜਾਰੀ, ਭਾਵ ਕੇ ਜਿਹੜੇ ਘਰ ਦੇ ਮਾਲਕ ਸਨ, ਪਰਿਵਾਰ ਦੇ ਲੋਕ ਸਨ, ਉਹ ਸਤਿਗੁਰੂ ਪ੍ਰਤਾਪ ਸਿੰਘ ਦੀ ਜ਼ਾਰੀ ਕਲਾ ਨੂੰ ਦੇਖ ਕੇ ਬੜੇ ਮਸਤ ਹੋਏ।
ਮਨ ਕੀ ਸੁਣੇ ਮਨ ਹੀ ਕੀ ਮਾਨੇ, ਪ੍ਰਭ ਕੱਟ ਕੱਟ ਕੇ ਪਟ ਕੀ ਜਾਣੇ।
ਹੁਣ ਸੰਤ ਹਰਨਾਮ ਸਿੰਘ ਦੇ ਪਿਤਾ ਅਮੀਰ ਸਿੰਘ ਨੇ ਪ੍ਰਗਟ ਰੂਪ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਮੇਰੇ ਘਰ ਦੇ ਵਿੱਚ ਚਰਨ ਪਾਇਓ। ਪਰ ਜਿਨ੍ਹਾਂ ਦੇ ਘਰ ਦੇ ਵਿੱਚ ਸਤਿਗੁਰਾਂ ਨੇ ਦਰਸ਼ਨ ਦਿੱਤਾ ਹੈ, ਉਹਨਾਂ ਨੇ, ਕਵੀ ਜੀ ਲਿਖਦੇ ਨੇ ਕਿ ਮਨੋਂ ਹੀ ਬੇਨਤੀ ਕੀਤੀ ਸੀ ਕਿ ਸਾਡੇ ਤੇ ਵੀ ਕਦੇ ਕਿਰਪਾ ਕਰਿਓ। ਤੇ ਗ੍ਰੰਥਾਕਾਰ ਜੀ ਲਿਖਦੇ ਨੇ, ਮਨ ਕੀ ਸੁਣੇ ਮਨ ਹੀ ਕੀ ਮਾਨੇ, ਪ੍ਰਭ ਘੱਟ ਘੱਟ ਕੇ ਪਟ ਪਟ ਕੀ ਜਾਣੇ। ਭਾਵ ਕਿ ਉਹਨਾਂ ਦੀ ਮਨ ਦੀ ਕੀਤੀ ਹੋਈ ਜਿਹੜੀ ਬੇਨਤੀ ਸੀ ਉਹ ਜ਼ਿਆਦਾ ਛੇਤੀ ਪ੍ਰਵਾਨ ਹੋ ਗਈ ਤੇ ਪਹਿਲਾਂ ਸਤਿਗੁਰੂ ਜੀ ਉਹਨਾਂ ਦੇ ਘਰ ਦੇ ਵਿੱਚ ਹੀ ਜਾ ਕੇ ਪਹੁੰਚੇ। ਘੱਟ ਘੱਟ ਕੇ ਪਟ ਪਟ ਕੀ ਜਾਣਾ, ਗੁਰਬਾਣੀ ਦੇ ਮਹਾਂਵਾਕ ਦੇ ਅਨੁਸਾਰ ਸਤਿਗੁਰੂ ਜੀ ਵਰਤੇ। ਦੂਜਾ ਖਿਆਲ ਇਹ ਵੀ ਹੋ ਸਕਦਾ ਹੈ ਕਿ ਸੰਤ ਹਰਨਾਮ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੀ ਸ਼ਾਨ ਦੇ ਖਿਲਾਫ਼ ਬਚਨ ਕੀਤੇ ਸਨ, ਇਸ ਕਰਕੇ ਹੋ ਸਕਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੇ ਉੱਤੇ ਥੋੜਾ ਨਾਰਾਜ਼ ਹੋਣ, ਇਸ ਕਰਕੇ ਵੀ ਉਹਨਾਂ ਦੇ ਘਰ ਨਹੀਂ ਸਨ ਗਏ।
ਅਮੀਰ ਸਿੰਘ ਆਏ ਸੀਸ ਨਿਵਾਇਓ, ਖਾਟ ਅਲਾਣੀ ਪਿਖ ਕਬਰਾਇਓ।
ਇੰਨੇ ਚਿਰ ਨੂੰ ਸੰਤ ਹਰਨਾਮ ਸਿੰਘ ਦਾ ਪਿਤਾ ਅਮੀਰ ਸਿੰਘ ਵੀ ਪਹੁੰਚ ਗਿਆ। ਉਹਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਆਣ ਕੇ ਸਿਰ ਨਿਵਾਇਆ, ਮੱਥਾ ਟੇਕਿਆ, ਖਾਟ ਅਲਾਣੀ ਪਿਖ ਕਬਰਾਇਓ। ਅਲਾਣੀ ਜਿਹੜੀ ਮੰਜੀ ਹੈ ਜਿਹਦੇ ਉੱਤੇ ਕੋਈ ਕੱਪੜਾ ਨਹੀਂ ਵਿਛਿਆ ਹੋਇਆ, ਉਹ ਵਾਣ ਦੀ ਮੰਜੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੈਠੇ ਨੇ ਤੇ ਮਨ ਦੇ ਵਿੱਚ ਥੋੜੀ ਜਿਹੀ ਘਬਰਾਹਟ ਹੋਈ ਕਿ ਸਤਿਗੁਰਾਂ ਦੇ ਥੱਲੇ ਕੁਝ ਆਸਣ ਵਿਛਾਉਣਾ ਚਾਹੀਦਾ ਸੀ।
ਕਹਿ ਹੈ ਹੱਸ ਕਰਕੇ ਬਨਵਾਰੀ, ਕਹਾਂ ਹਰਨਾਮ ਸਿੰਘ ਹੈ ਬਲਕਾਰੀ।
ਜਦੋਂ ਅਮੀਰ ਸਿੰਘ ਨੇ ਮੱਥਾ ਟੇਕਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੱਸ ਕੇ ਬਚਨ ਕਰਦੇ ਨੇ, ਕਹਿੰਦੇ ਨੇ ਕਹਾਂ ਹਰਨਾਮ ਸਿੰਘ ਬਲਕਾਰੀ। ਅਮੀਰ ਸਿੰਘ ਨੂੰ ਕਹਿੰਦੇ ਨੇ ਕਿ ਤੇਰਾ ਪੁੱਤਰ ਹਰਨਾਮ ਸਿੰਘ ਦਿਖਾਈ ਨਹੀਂ ਦਿੰਦਾ, ਉਹ ਕਿੱਥੇ ਹੈ।
ਤਹਿਸੀ ਆਏ ਮਾਥ ਚੁਕਾਇਓ, ਤਹ ਕੋ ਪਿਖ ਪ੍ਰਭ ਜੀ ਮੁਸਕਾਇਓ।
ਉਹ ਵੀ ਕਵੀ ਜੀ ਲਿਖਦੇ ਨੇ ਕਿ ਲਾਗੇ ਸੀ, ਦੌੜ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪਹੁੰਚਿਆ ਹੈ। ਤਹਿ ਕੋ ਪਿਖ ਪ੍ਰਭ ਜੀ ਮੁਸਕਾਇਓ। ਜਦੋਂ ਹਰਨਾਮ ਸਿੰਘ ਨੇ ਮੱਥਾ ਟੇਕਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾਏ।
ਮਾਨੋ ਤੋਏ ਦੀਆ ਤਨ ਸਾਰਾ, ਬਿਨ ਸਬੂਣੇ ਪ੍ਰਭ ਕੀ ਕਾਰਾ।
ਬਸ ਇੱਕ ਮਿਹਰ ਦੀ ਨਜ਼ਰ ਹੀ ਹਰਨਾਮ ਸਿੰਘ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਈ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਜਿਹੜਾ ਸਾਬਣ ਹੈ ਉਹਦੇ ਨਾਲ ਸਰੀਰ ਨੂੰ ਧੋ ਦਿੱਤਾ ਜਾਵੇ ਤੇ ਪੂਰੀ ਮੈਲ ਲਾਹ ਦਿੰਦਾ ਹੈ, ਪਰ ਸਤਿਗੁਰਾਂ ਦੀ ਨਿਗਾਹ ਦੀ ਨਜ਼ਰ ਹੀ ਇੱਕ ਐਸਾ ਕਾਰਨਾਮਾ ਕਰ ਗਈ ਕਿ ਪੂਰਾ ਜਿਹੜਾ ਮਨ ਤੇ ਤਨ ਸੀ ਉਹ ਹਰਨਾਮ ਸਿੰਘ ਦਾ ਸ਼ੁੱਧ ਹੋ ਗਿਆ। ਭਾਵ ਕਿ ਜਿਹੜਾ ਪਹਿਲਾਂ ਅਸ਼ਰਧਾ ਦੀਆਂ ਗੱਲਾਂ ਕਰਦਾ ਸੀ, ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਹੋਈ, ਉਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਵੱਧ ਗਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਸਾਖੀ ਅਜੇ ਬਾਕੀ ਹੈ ਕਿ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਾਰਤਾਲਾਪ ਹੋਇਆ। ਸੋ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਜਿਸ ਪ੍ਰਕਾਰ ਦੇ ਨਾਲ ਇਸ ਸਾਖੀ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संतह के सदा संग निधाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।